ਹਰ ਛਿਨ ਯਾਦ ਰਹੇ ਕਿ ਉਹ ਹੈ, ਤਾਂ ਕੋਈ ਛਿਨ ਨਾ ਆਊ ਕਿ ਸਾਨੂੰ ਹੈ ਭੁੱਲ ਜਾਵੇ। ਤਦ ਹੈ ਦੀ ਗਿਆਤ ਲਗਾਤਾਰ ਸਾਡੇ ਅੰਦਰ ਹੋ ਗਈ। ਅਸੀਂ ਕਾਲ ਦੀ ਨਦੀ ਉੱਤੇ ਪੁਲ ਬਣਾ ਕੇ ਅਨੰਤ ਦੇ ਦੇਸ਼ ਨਾਲ ਜਾ ਛੋਹੇ ਕਿ ਨਾ। ਅੰਤ ਵਾਲੇ ਦੇ ਅੰਦਰ ਅਨੰਤ ਦੀ ਹੈ ਦਾ ਭਾਵ ਇੱਕ ਤਰ੍ਹਾਂ ਨਾਲ ਲਗਾਤਾਰ ਭਾਵ ਹੋ ਗਿਆ। ਝੰਡਾ ਠੀਕ ਹੈ, ਠੰਡਾ ਸਾਹ ਲੈ ਕੇ ਕਿਵੇਂ ਕੱਖ ਦੇ ਓਲਿਓਂ ਲੱਖ ਕੱਢ ਦਿਖਾਇਆ ਨੇ। ਗੁਰੂ ਜੀ, ਫਿਰ ਇਸ ਲਗਾਤਾਰ ਹੋਂਦ ਦਾ ਅੰਦਰ ਅਭਿਆਸ ਕਰੋ। ਕਰਤਾਰ ਹੈ ਮੇਰੇ ਅੰਦਰ, ਹੈ 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 ਚਿੰਤਨ ਕਰਦਿਆਂ ਚੇਤੇ ਵਿੱਚ ਹੈ ਵਸ ਜਾਏਗੀ। ਫਿਰ ਚੇਤੇ ਵਿੱਚ ਰੱਖੀ ਗੱਲ ਧੁਰ ਅੰਦਰਲੇ ਚਿੱਤ ਵਿੱਚ ਉਤਰ ਜਾਏਗੀ। ਕੋਈ ਦਿਨ ਐਸਾ ਆਵੇਗਾ ਕਿ ਇਹ ਪ੍ਰਵਾਹ ਲਗਾਤਾਰ ਹੀ ਹੋ ਜਾਏਗਾ, ਸੁਭਾਵਿਕ ਹੋ ਜਾਏਗਾ, ਸੁੱਤੇ ਸਿੱਧ ਟੁਰਦਾ ਰਹੇਗਾ। ਤਦੋਂ ਸਮਝੀ ਕਿ ਪਰਮੇਸ਼ਰ ਨੂੰ ਕੁਛ ਜਾਣਿਆ ਹੈ। ਝੰਡਾ ਸਤਸੰਗੀ ਕਹਾਉਣ ਵਾਲੇ ਲੋਕ ਕਿ ਗਿਆਨੀ ਲੋਕ ਕਥਾ ਕਰਨ ਵੇਲੇ ਕਿ ਸਮਝਣ ਸਮਝਾਉਣ ਵੇਲੇ ਕਿ ਚਰਚਾਵਾਦ ਵੇਲੇ ਜਾਂ ਕੋਈ ਵਿਰਲੇ ਘੜੀ ਅੱਧ ਘੜੀ ਬੈਠ ਕੇ ਤਰਲਾ ਲੈ ਕੇ ਸਮਝਦੇ ਹਨ ਕਿ ਅਸਾਂ ਸਾਈਂ ਨੂੰ ਜਾਣ ਲਿਆ ਹੈ। ਇਹੋ ਭੁੱਲ ਭਲਿਆਂ ਨੂੰ ਵਾਪਰ ਰਹੀ ਹੈ। ਅੱਠਾਂ ਪੈਰਾਂ ਵਿੱਚੋਂ ਸੱਤ ਪੈਰ ਅਤੇ ਪੌਣੀਆਂ ਅੱਠ ਘੜੀਆਂ ਭੁੱਲ ਵਿੱਚ ਵੱਸਦੇ, ਮਨੋ ਦੂਰੀ ਵਿੱਚ ਰਹਿੰਦੇ, ਵਿੱਥਾਂ 'ਤੇ ਖੜੋ ਕੇ ਕਾਲ ਦੀ ਨਦੀ ਵਿੱਚ ਕੱਖ ਪਲਾਹ ਇਕੱਠੇ ਕਰਦਿਆਂ ਲੰਘ ਜਾਂਦੇ ਹਨ। ਫਿਰ ਅਸੀਂ ਕਹਿੰਦੇ ਹਾਂ ਕਿ ਅਸੀਂ ਸਤਸੰਗੀ ਹਾਂ, ਰੱਬ ਦੇ ਪ੍ਰੇਮੀ ਹਾਂ, ਭਲੇ ਹਾਂ, ਵੈਰਾਗੀ ਹਾਂ। ਅਸਾਂ ਜਾਤਾ ਹੈ, ਬਾਕੀ ਦਾ ਜਗਤ ਮਗਨ ਅਵਸਥਾ ਵਿੱਚ ਹੈ। ਫਿਰ ਅਸੀਂ ਉਹਨਾਂ ਨੂੰ ਉਪਦੇਸ਼ ਵੀ ਦੇਣ ਤੁਰ ਪੈਂਦੇ ਹਾਂ। ਭੁੱਲ ਦਰ ਭੁੱਲ ਹੁੰਦੀ ਹੈ, ਸ਼ੌਕ ਹੈ ਆਪੇ 'ਤੇ। ਹਾਂ, ਮੈਨੂੰ ਸ਼ੌਕ ਹੈ ਆਪਣੇ ਆਪੇ 'ਤੇ। ਗੁਰੂ ਜੀ, ਕੌਲ ਛਿਨ ਛਿਨ ਕਰਕੇ ਟੁਰ ਰਿਹਾ ਹੈ, ਪਰ ਭਾਸਦਾ ਇੱਕ ਵਗਦੀ ਧਾਰਾ ਵਾਂਗੂ ਹੈ। ਤਿਵੇਂ ਛਿਨ ਛਿਨ ਵਿੱਚ ਸਾਈਂ ਨੂੰ ਯਾਦ ਰੱਖੋ। ਇਹ ਛਿਨ ਛਿਨ ਦੀ ਯਾਦ ਇੱਕ ਅਵਿਰਲ ਧਾਰਾ ਵਾਂਗੂ ਪ੍ਰਵਾਹ ਬਣ ਜਾਏਗੀ। ਜਿਵੇਂ ਧਨੀ ਨੂੰ ਆਪਣੇ ਧਨ ਦਾ ਗਿਆਨ ਲਗਾਤਾਰ ਹੀ ਹੈ, ਤਦੇ ਹੀ ਉਹ ਧਨ ਦਾ ਸੁੱਖ ਮਾਣਦਾ ਹੈ, ਤਿਵੇਂ ਸਾਈਂ ਦੀ ਹੋਂਦ ਦਾ ਅਭਿਆਸ ਲਗਾਤਾਰ ਹੋ ਕੇ ਗਿਆਨ ਰੂਪ ਹੋ ਜਾਏਗਾ। ਲਗਾਤਾਰ ਹੈ ਦਾ ਭਾਵ ਚੇਤੇ ਵਿੱਚ ਵੱਸਦਾ ਵੱਸਦਾ ਚਿੱਤ ਵਿੱਚ ਟਿਕ ਜਾਏਗਾ ਅਤੇ ਚੇਤੇ ਵਿੱਚ ਲਗਾਤਾਰ ਹੀ ਗਿਆਨ ਪਾਸੇਗਾ। ਇਸ ਤੋਂ ਸਵਾਦ, ਰਸ ਅਤੇ ਆਨੰਦ ਮਿਲੇਗਾ। ਝੰਡਾ, ਮੈਂ ਜੋਤ ਨਿਰੰਜਣੀ ਜੀ ਸਮਝ ਲਿਆ ਹੈ, ਸਵਾਦ ਆਇਆ ਹੈ, ਪਰ ਡਰਦਾ ਹਾਂ ਕੁਛ ਚਿਰ ਨੂੰ ਛਿਨ ਛਿਨ ਦੀ ਯਾਦ ਭੁੱਲ ਜਾਏਗੀ। ਸੁਣਦੇ ਅਤੇ ਸਮਝਦੇ ਸਾਰ ਰੋਂ ਟੁਰ ਨਹੀਂ ਪੈਂਦਾ, ਪਰ ਆਪ ਦੇ ਬਚਨ ਦਾ ਸਦਕਾ ਹੁਣ ਟੁਰਦਾ ਲੱਗਦਾ ਹੈ। ਕਿਤੇ ਇਹ ਘੜੀ ਕੁ ਨੂੰ ਖੜੋ ਨਾ ਜਾਵੇ। ਗੁਰੂ ਜੀ, ਝੰਡਿਆ, ਗੱਲ ਤਾਂ ਗਹੁ ਕਰਕੇ ਪਕੜਨ ਵਾਲੀ, ਮਨ ਦੇ ਪੱਲੇ ਵਿੱਚ ਪਾ ਕੇ ਖਿੱਚ ਕੇ ਗੰਢ ਦੇ ਲੈਣ ਵਾਲੀ ਹੈ ਇਹੋ। ਜੇ ਕਿਸੇ ਦਾ ਮਨ ਉੱਚਾ ਸੁੱਚਾ ਹੈ ਤਾਂ ਸੁਣਦੇ ਸਾਰ ਇਹ ਯਾਦ ਦਾ ਰੌਂ ਟੁਰ ਪਏਗਾ। ਇਹ ਮਨ ਦੀ ਅਵਸਥਾ ਦੀ ਗੱਲ ਹੈ। ਕਈ ਮਨ ਐਸੇ ਹਨ ਕਿ ਸੁਣਦੇ ਸਾਰ ਲੱਗ ਪੈਂਦੇ ਹਨ, ਪਰ ਐਸੇ ਮਨ ਵਿਰਲੇ ਹਨ। ਕਮਾਏ ਹੋਏ ਮਨ ਜੋ ਦੀਵੇ ਵੱਟੀ ਤੇਲ ਦੇ ਮੈਲ ਵਾਂਗੂ ਤਿਆਰ ਹੁੰਦੇ ਹਨ, ਲਾਟ ਦੀ ਸ਼ੋਅ ਲੱਗਦੇ ਸਾਰ ਬਲ ਪੈਂਦੇ ਹਨ। ਪਰ ਜੋ ਮਨ ਕਮਾਏ ਹੋਏ ਨਹੀਂ, ਜਿਨ੍ਹਾਂ ਨੂੰ ਵੈਰਾਗ ਸਤਸੰਗ ਆਦਿ ਕੋਈ ਤਰਲੇ ਪਹਿਲੇ ਕਿ ਹੁਣ ਨਹੀਂ ਲੰਘੇ, ਉਹ ਲੱਗ ਤਾਂ ਪੈਂਦੇ ਹਨ ਪਰ ਫਿਰ ਭੁੱਲਦੇ ਹਨ। ਸਾਹਿਬ ਸੱਚੇ ਸਾਹਿਬ ਦੀ ਯਾਦ ਤੋਂ ਵਿਸਰ ਵਿਸਰ ਜਾਂਦੇ ਹਨ। ਉਹਨਾਂ ਨੂੰ ਫਿਰ ਇੱਕ ਹੋਰ ਸਮਝ ਕਰਨੀ ਪੈਂਦੀ ਹੈ। ਝੰਡਾ, ਉਹ ਜ਼ਰੂਰ ਦੱਸੋ ਮੈਨੂੰ ਆਪਣੇ ਮਨ 'ਤੇ ਭਤੀਜਣਾ ਨਹੀਂ ਕਿ ਹੁਣ ਵਾਂਗੂ ਟੁਰਿਆ ਰਹੇਗਾ। ਮੇਰਾ ਮਨ ਕੱਚਾ ਹੈ, ਖਿਆਲ ਕਰਦਾ ਹੈ ਕਿ ਮੈਂ ਵਧੀਆ ਕਿਸਮ ਦਾ ਹਾਂ, ਪਰ ਹੈ ਸਧਾਰਨ ਜਿਹਾ ਅਤੇ ਕੱਚਾ ਜਿਹਾ। ਗੁਰੂ ਜੀ, ਕਦੇ ਮੁੰਡੇ ਪੜ੍ਹਦੇ ਡਿੱਠੇ ਨਹੀਂ? ਇੱਕ ਇੱਕ ਪਦ ਨੂੰ ਕਿੰਨੀ ਕਿੰਨੀ ਵਾਰੀ ਘੋਖਦੇ ਹਨ। ਘੋਖਦਿਆਂ ਘੋਖਦਿਆਂ ਉਹ ਪਦ, ਉਸ ਦਾ ਅਰਥ ਉਹਨਾਂ ਦੇ ਚੇਤੇ ਵਿੱਚ ਬੈਠਦਾ, ਹੇਠਾਂ ਚਿੱਤ ਵਿੱਚ ਲਹਿ ਜਾਂਦਾ ਹੈ, ਫਿਰ ਕਦੇ ਨਹੀਂ ਭੁੱਲਦਾ। ਸੋ ਕਿਸੇ ਗੱਲ ਨੂੰ ਘੜੀ ਮੁੜੀ ਚੇਤੇ ਵਿੱਚ ਵਸਾਉਂਦਿਆਂ ਉਹ ਅੰਦਰ ਘੱਟ ਵਿੱਚ ਦਿਲ ਦੇ ਹੇਠਲੇ ਪਰਤ ਵਿੱਚ ਬੈਠ ਕੇ ਪੱਕੀ ਹੋ ਜਾਂਦੀ ਹੈ। ਉਹ ਸਾਡਾ ਗਿਆਨ ਹੈ ਅਤੇ ਉਹ ਸੁੱਖ ਦਿੰਦਾ ਹੈ। ਸੋ ਜੋ ਗੱਲ ਇੱਕੋ ਵਾਰੀ ਸੁਣ ਕੇ ਚੇਤੇ ਵਿੱਚ ਨਹੀਂ ਵੱਸ ਜਾਂਦੀ, ਉਸ ਨੂੰ ਜੀਵ ਨਾਲ ਦੁਹਰਾਈਦਾ ਹੈ, ਘੜੀ ਮੁੜੀ ਉਚਾਰੀਦਾ ਹੈ, ਰਟਨ ਕਰੀਦਾ ਹੈ, ਉਹ ਫਿਰ ਚੇਤੇ ਵਿੱਚ ਵੱਸਦੀ ਹੈ। ਭਾਵ ਇਹ ਕਿ ਚੇਤੇ ਵਿੱਚ ਕਿਸੇ ਸ਼ੈ ਨੂੰ ਵਸਾਉਣ ਲਈ ਉਸ ਦਾ ਬਾਰ ਬਾਰ ਰਟਨ ਕਰਨਾ ਸਹਾਈ ਹੁੰਦਾ ਹੈ। ਜਿਵੇਂ ਤੈਨੂੰ ਦੱਸਿਆ ਸੀ ਕਿ ਚੇਤੇ ਵਿੱਚ ਕਿਸੇ ਗੱਲ ਨੂੰ ਬਾਰ ਬਾਰ ਵਸਾਇਆ, ਉਹ ਗੱਲ ਚਿੱਤ ਵਿੱਚ ਮਨ ਦੇ ਹੇਠਲੇ ਪਰਤ ਵਿੱਚ ਵੱਸ ਜਾਂਦੀ ਹੈ। ਸੋ ਪ੍ਰਤੱਖ ਹੈ ਕਿ ਚੇਤੇ ਵਿੱਚ ਵਸਾਉਣ ਲਈ ਬਹੁਤ ਵੇਰੀ ਸਾਨੂੰ ਰਸਨਾ ਦੇ ਰਟਨ ਤੋਂ ਸਹਾਇਤਾ ਮਿਲ ਜਾਂਦੀ ਹੈ। ਇਹ ਗੱਲ ਕਿ ਰਟਨ ਨਾਲ, ਬਾਰ ਬਾਰ ਉਚਾਰਨ ਨਾਲ, ਜਪਣ ਨਾਲ, ਚੇਤੇ ਵਿੱਚ, ਯਾਦ ਵਿੱਚ, ਸਿਮਰਨ ਵਿੱਚ ਗੱਲ ਵੱਸ ਜਾਂਦੀ ਹੈ, ਪ੍ਰਤੱਖ ਹੈ। ਸਾਡੇ ਮਨ ਦੀ ਅੰਦਰਲੀ ਕਲਾ ਦੀ ਬਨਾਵਟ ਐਸੀ ਹੈ ਅਤੇ ਹਰ ਕੋਈ ਸਮਝਦਾ ਹੈ, ਜਿਤਨੇ ਵਿਦਵਾਨ ਹਨ ਸਭ ਨੇ ਵਿੱਦਿਆ ਇਸੇ ਤਰ੍ਹਾਂ ਰੱਟ ਰੱਟ ਅਤੇ ਯਾਦ ਕਰ ਕਰਕੇ ਅੰਦਰ ਵਸਾਈ ਹੈ। ਸੋ ਝੰਡਿਆ, ਜੋ ਤੌਖਲਾ ਹੋਵੇ ਕਿ ਸਾਈਂ ਦੀ ਹੋਂਦ ਸਾਡੀ ਯਾਦ ਵਿੱਚ ਲਗਾਤਾਰੀ ਨਿਵਾਸ ਨਹੀਂ ਕਰੇਗੀ, ਤਾਂ ਸਾਈਂ ਦਾ ਨਾਮ ਰਸਨਾ 'ਤੇ ਬਿਠਾ ਕੇ ਜਪ ਕਰੀਏ, ਰਟਨ ਕਰੀਏ, ਬਾਰ ਬਾਰ ਉਚਾਰੀਏ। ਇਸ ਰਸਨਾ ਦੇ ਅਭਿਆਸ ਨਾਲ, ਇਸ ਜੀਵ ਨਾਲ, ਨਾਮ ਜਪਣ ਨਾਲ ਸਾਈਂ ਦੀ ਹੋਂਦ ਯਾਦ ਵਿੱਚ ਵੱਸ ਜਾਏਗੀ। ਯਾਦ ਵਿੱਚੋਂ ਕਿਸੇ ਵੇਲੇ ਨਾ ਨਿਕਲਣ ਦੇਣ ਨਾਲ ਇਹ ਭਾਵ ਚਿੱਤ ਵਿੱਚ, ਮਨ ਦੇ ਹੇਠਲੇ ਪਰਤ ਵਿੱਚ ਲਗਾਤਾਰੀ ਰੰਗ ਵਿੱਚ ਟਿਕ ਜਾਏਗਾ। ਝੰਡਾ, ਸਾਹ ਘੁੱਟ ਘੁੱਟ ਕੇ ਸਾਰਾ ਧਿਆਨ ਲਾ ਲਾ ਕੇ ਸਮਝ ਰਿਹਾ ਸੀ, ਹੁਣ ਇੱਕ ਲੰਮਾ ਸਾਹ ਲੈ ਕੇ ਅਤੇ ਉਫ ਜਿਹੀ ਮੱਧਮ ਆਵਾਜ਼ ਕਰਕੇ ਆਖਣ ਲੱਗਾ, ਸਵਾਦ ਆ ਗਿਆ ਹੈ, ਸਮਝ ਪੈ ਗਿਆ ਹੈ। ਜੇ ਆਪ ਮੂਰਖ ਨੂੰ ਸਮਝਾਉਂਦੇ ਥੱਕ ਨਾ ਗਏ ਹੋਵੋ ਤਾਂ ਇੱਕ ਗੱਲ ਹੋਰ ਸਮਝਾ ਦਿਓ, ਇਹ ਤਾਂ ਡਾਢਾ ਸੋਹਣਾ ਸਮਝੇ ਪੈ ਗਿਆ ਹੈ ਕਿ ਸਾਈਂ ਦੀ ਹੋਂਦ ਸਾਡੀ ਯਾਦ ਵਿੱਚ ਹਰ ਛਿਨ ਵਸੇ, ਜੋ ਐਂ ਮਨ ਦੀ ਸੂਖਮ ਗਤੀ ਵਿੱਚ ਯਾਦ ਅਰਥਾਤ ਸਾਈਂ ਦੀ ਹੋਂਦ ਦੀ ਯਾਦ ਲਗਾਤਾਰੀ ਹੋ ਕੇ ਨਾ ਵਸੇ, ਭੁੱਲ ਭੁੱਲ ਜਾਵੇ, ਮੁੜ ਮੁੜ ਚੇਤੇ ਆਵੇ, ਮੁੜ ਮੁੜ ਭੁੱਲ ਭੁੱਲ ਜਾਵੇ, ਤਾਂ ਸਾਈਂ ਦਾ ਨਾਮ ਰਸਨਾ ਨਾਲ ਜਪੋ। ਇਹ ਅਭਿਆਸ ਸਾਈਂ ਦੀ ਹੋਂਦ ਦੇ ਭਾਵ ਨੂੰ ਯਾਦ ਵਿੱਚ ਲਗਾਤਾਰੀ ਕਰ ਦੇਵੇਗਾ। ਡਾਢਾ ਸਵਾਦ ਆਇਆ ਹੈ। ਲੋਕ ਜੋ ਹੁਜਤਾਂ ਘੜਿਆ ਕਰਦੇ ਹਨ, ਵਿਚਾਰ ਨਹੀਂ ਕਰਦੇ, ਮੇਰੇ ਜਿਹੇ ਮੂਰਖਾਂ ਨੂੰ ਨਾਮ ਜਪਣ ਨਾਲ ਨਾਮ ਸਿਮਰਨ ਪ੍ਰਾਪਤ ਹੋਵੇਗਾ, ਇਹੋ ਦੱਸਿਆ ਜੇ ਨਾ। ਸਿਰ ਹਿਲਾ ਕੇ ਅਤੇ ਤੱਕ ਕੇ ਚਿਹਰੇ ਵੱਲ ਜਿੱਧਰੋਂ ਹਾਂ ਦਾ ਇਸ਼ਾਰਾ ਜਾਪਦਾ ਸੀ ਕਿ ਸਿਮਰਨ ਨਾਲ ਪਰਮੇਸ਼ਰ ਦੀ ਹੋਂਦ ਦਾ ਭਾਵ ਚਿੱਤ ਵਿੱਚ ਟਿਕ ਜਾਏਗਾ। ਮੈਂ ਇਉਂ ਸਮਝਿਆ ਹੈ ਕਿ ਫਿਰ ਉੱਠਦਿਆਂ, ਬਹਿੰਦਿਆਂ, ਟੁਰਦਿਆਂ, ਸੁੱਤਿਆਂ ਹਰ ਵੇਲੇ ਹੈ ਦਾ ਭਾਵ ਇੱਕ ਲਗਾਤਾਰੀ ਭਾਵ ਅੰਦਰ ਰਹੇਗਾ। ਭਲਾ ਜੀ, ਫਿਰ ਕੰਮ ਕਾਜ ਅਤੇ ਹੋਰ ਰੁਝੇਵੇਂ ਤਾਂ ਉਧਰੋਂ ਨਹੀਂ ਉਕਾ ਦੇਣਗੇ। ਗੁਰੂ ਜੀ, ਝੰਡਿਆ, ਜਦ ਮਨ ਦੇ ਦੂਸਰੇ ਤਬਕ ਵਿੱਚ, ਸੰਸਕਾਰੀ ਮਨ ਵਿੱਚ ਨਾਮ ਵੱਸ ਜਾਵੇਗਾ, ਤਦ ਫਿਰ ਕੰਮ ਕਾਜ ਤਾਂ ਸਾਡਾ ਉੱਪਰਲਾ ਮਨ ਕਰਦਾ ਹੈ ਨਾ, ਉਹ ਪਿਆ ਕਰੇਗਾ, ਪਰ ਉਸ ਦੇ ਅੰਦਰ ਨਾਮ ਦਾ ਰੌਂ ਜਾਰੀ ਰਹੇਗਾ। ਜਦ ਹੀ ਕਿ ਉੱਪਰਲਾ ਮਨ ਰੁਝੇਵੇਂ ਤੋਂ ਵਿਹਲਾ ਹੋਵੇਗਾ, ਕੀ ਦੇਖੇਗਾ ਕਿ ਅੰਦਰੋਂ ਕਿਸੇ ਅਣਜਾਣੇ ਪਰਤ ਵਿੱਚੋਂ ਨਾਮ ਦੀ ਰੁਚੀ ਜ਼ੋਰ ਦੇ ਰਹੀ ਹੈ, ਫਿਰ ਕੀ ਦੇਖੇਗਾ ਕਿ ਰੌਂ ਤੁਰ ਪਿਆ ਹੈ ਅਤੇ ਮਨ ਸਿਮਰਨ ਵਿੱਚ ਹੈ। ਇਸ ਤਰ੍ਹਾਂ ਜਪਣ ਵਾਲਿਆਂ ਦੀ ਰਸਨਾ ਦਾ ਪ੍ਰਵਾਹ ਤਾਂ ਟੁਰਦਾ ਹੀ ਜਾਪਦਾ ਹੈ, ਰੁਝੇਵੇਂ ਦੀ ਪਈ ਆਰਜੀ ਮੈਲ ਵੀ ਉਹਨਾਂ ਦੀ ਛੇਤੀ ਦੂਰ ਹੋ ਜਾਂਦੀ ਹੈ। ਰੁਝੇਵੇਂ ਵੇਲੇ ਇਸੇ ਅੰਦਰਲੇ ਮਨ ਵਿੱਚ ਜਪ ਜਾਰੀ ਰਹਿਣ ਕਰਕੇ ਅਤੇ ਫੇਰ ਵਿਹਲੇ ਹੋ ਕੇ ਅਤੇ ਸਮਝ ਕੇ ਜਪੇ ਸਿਮਰਨ ਦੇ ਟੁਰ ਪੈਣ ਨਾਲ ਉਹ ਰੁਝੇਵੇਂ ਵੇਲੇ ਆਪ ਹੀ ਮੈਲ ਪਹਿਲੋਂ ਕੱਟੀ ਜਾਂਦੀ ਹੈ ਅਤੇ ਫੇਰ ਉਹ ਜਪ ਸਿਮਰਨ ਹੋ ਜਾਂਦਾ ਹੈ। ਝੰਡਾ, ਠੀਕ ਆਪਨੇ ਇਹ ਸਮਝਾਇਆ ਹੈ ਕਿ ਇਹ ਭਾਵ ਹੈ ਦਾ, ਜਾਂ ਇਉਂ ਕਹੋ ਕਿ ਵਾਹਿਗੁਰੂ ਦੀ ਹੋਂਦ ਦਾ ਜਾਂ ਉਸ ਦਾ ਸਤ ਸਰੂਪ ਐਉਂ ਲਗਾਤਾਰੀ ਹੋ ਜਾਏਗਾ ਸਾਡੇ ਅੰਦਰ, ਇਹ ਭਾਵ ਆਪਣੇ ਆਪ ਨੂੰ ਲਿਖਾਉਂਦਾ ਰਹੇਗਾ ਸਾਡੇ ਅੰਦਰ। ਗੁਰੂ ਜੀ, ਹਾਂ, ਹੈ ਦਾ ਭਾਵ ਜਦ ਅੰਦਰ ਲਗਾਤਾਰੀ ਹੋ ਜਾਏਗਾ, ਅੰਦਰਲਾ ਸਾਡਾ ਇੱਕ ਉੱਚ ਆਉਣ ਉੱਤੇ ਆਪੇ ਨੂੰ ਪ੍ਰਤੀਤ ਕਰੇਗਾ, ਇੱਕ ਜਾਗਰਤ ਦਾ ਭਾਵ ਕਿ ਮਾਨੋ ਸੁੱਤੇ ਹੋਏ ਸਾਂ ਹੁਣ ਜਾਗੇ ਹਾਂ, ਅੰਦਰ ਜਾਰੀ ਰਹੇਗਾ, ਤਾਜ਼ਗੀ ਤਾਜ਼ਗੀ, ਹਲਕਾ ਹਲਕਾਪਨ ਭਾਸੇਗਾ। ਇਸ ਤਰ੍ਹਾਂ ਦੇ ਸਵਾਦ ਅੰਦਰਲੇ ਆਪੇ ਵਿੱਚ ਪ੍ਰਤੀਤ ਹੋਣਗੇ। ਉਸ ਹਾਲਤ ਨੂੰ ਉਨਮਨ ਕਹੀਦਾ ਹੈ ਕਿ ਮਨ ਉਚਿਆਣ ਵਿੱਚ ਆ ਗਿਆ ਹੈ, ਜਾਂ ਇਉਂ ਕਹੋ ਕਿ ਆਪਾ ਦਬਾਵਾਂ ਅਤੇ ਗਿਰਾਵਾਂ ਤੋਂ ਛੁੱਟ ਕੇ ਉੱਚਾ ਹੋ ਗਿਆ ਹੈ। ਇਹ ਉਚਿਆਣ ਆਕੜ ਹੈਂਕੜ ਨਾ ਸਮਝਣੀ, ਉਹ ਹੈਂਕੜ ਮਨ ਦੀ ਹੰਕਾਰ ਬਿਰਤੀ ਹੈ। ਇਹ ਉਚਿਆਣ ਆਪੇ ਦਾ ਆਪੇ ਵਿੱਚ ਆ ਕੇ ਉੱਚੇ ਹੋਣਾ ਹੈ ਉਹਨਾਂ ਅਸਰਾਂ ਤੋਂ ਜੋ ਉਸ ਨੂੰ ਨੀਵਾਂ ਕਰੀ ਰੱਖਦੇ ਹਨ। ਜਿਵੇਂ ਹੁਣ ਤੇਰਾ ਮਨ ਪ੍ਰਤੀਤ ਕਰ ਰਿਹਾ ਹੈ, ਅੰਦਰਲੇ ਦੀ ਅਸਲੀ ਉਚਿਆਣ ਅਤੇ ਹੈਂਕੜ ਵਾਲੀ ਉਚਾਇਆਣ ਦਾ ਫਰਕ ਹੁਣ ਸਮਝ ਲਿਆ ਨੇ। ਜਗਤ ਦੇ ਮਾਮਲਿਆਂ ਦੀਆਂ ਸੋਚਾਂ ਵਿਚਾਰਾਂ ਮਨ ਨੂੰ ਨੀਵਾਂ ਕਰੀ ਰੱਖਦੀਆਂ ਹਨ। ਸਦਾ ਨੀਵੇਂ ਰਹਿਣ ਕਰਕੇ ਮਨੁੱਖ ਨੂੰ ਮਨ ਦੀ ਅਸਲੀ ਉਚਿਆਣ ਦੀ ਸੋਝੀ ਨਹੀਂ ਪੈਂਦੀ। ਜਦੋਂ ਸਾਈਂ ਦੀ ਯਾਦ ਨਾਲ ਮਨ ਤੋਂ ਆਸ ਅੰਦੇਸੇ ਸੋਚਾਂ ਆਦਿਕਾਂ ਦੇ ਬੋਝ ਢਹਿ ਪੈਂਦੇ ਹਨ ਤਾਂ ਮਨ ਇਸ ਉਚਿਆਣ ਨੂੰ ਅਨੁਭਵ ਕਰਦਾ ਹੈ। ਝੰਡਾ ਜੀ, ਹਾਂ, ਮੇਰੇ ਨਿਰੰਕਾਰ ਦੇ ਪਿਆਰੇ ਜੀਓ, ਸਮਝਿਆ ਹੈ। ਹਾਂ, ਗੱਲ ਇੱਕ ਹੋਰ ਪੁੱਛਣ ਵਾਲੀ ਹੈ, ਗੁਰੂ ਜੀ ਇਸ਼ਾਰਾ ਕਰਕੇ ਪੁੱਛੋ। ਝੰਡਾ, ਇਹ ਜੋ ਆਪਨੇ ਫਰਮਾਇਆ ਹੈ, ਸਾਡੇ ਮਨ ਅਤੇ ਸੁਭਾਵ ਦੀ ਬਣਤਰ ਐਸੀ ਹੈ ਕਿ ਜੋ ਗੱਲ ਅਸੀਂ ਬਾਰ ਬਾਰ ਰਟਨ ਕਰਾਂਗੇ ਸੋ ਚੇਤੇ ਵਿੱਚ ਵੱਸ ਜਾਏਗੀ, ਮੈਂ ਸਮਝ ਲਈ ਹੈ। ਜਿਸ ਗੱਲ ਦਾ ਚੇਤਾ ਅਸੀਂ ਲਗਾਤਾਰ ਰੱਖਾਂਗੇ ਸੋ ਗੱਲ ਸਾਡੇ ਅੰਦਰ ਸਾਡਾ ਗਿਆਨ ਬਣ ਜਾਏਗੀ। ਲਗਾਤਾਰੀ ਗਿਆਨ, ਜਿਵੇਂ ਉਹ ਗਿਆਨ ਸਾਡਾ ਆਪਣਾ ਹੈ ਅਤੇ ਉਸ ਤੋਂ ਅਸੀਂ ਸੁੱਖ ਰਸ ਮਾਣਦੇ ਹਾਂ, ਇਉਂ ਮੈਂ ਸਮਝਿਆ ਹੈ ਕਿ ਉਹ ਇੱਕ ਲਗਾਤਾਰੀ ਭਾਵ ਜਾਂ ਸੁਭਾਵ ਹੋ ਜਾਏਗਾ। ਜਿਹੜੀ ਗੱਲ ਤੁਸਾਂ ਇਹ ਆਖੀ ਹੈ ਕਿ ਜੋ ਬਾਤ ਅਸੀਂ ਬਾਰ ਬਾਰ ਸਿਮਰਨ ਕਰਾਂਗੇ ਉਹ ਸਾਡੇ ਚਿੱਤ ਵਿੱਚ ਟਿਕ ਜਾਏਗੀ, ਸਾਡੇ ਮਨ ਦੇ ਹੇਠਲੇ ਪਰਤ ਵਿੱਚ ਬਹਿ ਜਾਵੇਗੀ। ਇਹ ਮਨ ਦਾ ਹੇਠਲਾ ਪਰਤ ਜਾਂ ਚਿੱਤ ਵਿੱਚ ਬੈਠਣਾ ਕੀ ਗੱਲ ਹੋਈ? ਹੇਠਲਾ ਪਰਤ ਮਨ ਦਾ ਕੀ ਹੈ? ਗੁਰੂ ਜੀ ਝੰਡਿਆ, ਗੱਲ ਜ਼ਰਾ ਗਊ ਕਰਨ ਵਾਲੀ ਹੈ। ਚਿੱਤ ਦਾ ਅਰਥ ਤਾਂ ਹਰ ਮਤ ਵਾਲੇ ਆਪੋ ਆਪਣੇ ਆਸ਼ੇ ਮੁਜਬ ਕਰਦੇ ਹਨ। ਅਸੀਂ ਤੈਨੂੰ ਇੱਕ ਗੱਲ ਸਮਝਾਉਣੀ ਸੀ, ਪਦਾਂ ਦੇ ਅਰਥ ਨਹੀਂ ਸਨ ਬੰਨਣੇ, ਪਰ ਤੂੰ ਪੁੱਛਿਆ ਹੈ ਤਾਂ ਹੁਣ ਸਮਝ ਲੈ। ਸਾਡਾ ਜੋ ਇਸ ਜੜ ਸਰੀਰ ਦੇ ਅੰਦਰ ਚੇਤਨ ਹਿੱਸਾ ਹੈ, ਉਸ ਦੇ ਅਸੀਂ ਸਾਰੇ ਗਿਆਤਾ ਨਹੀਂ ਹਾਂ। ਉਹ ਅਸੀਂ ਹਾਂ, ਉਹ ਸਾਡਾ ਆਪਾ ਹੈ ਜਾਂ ਸਾਰਾ ਕੁਛ ਆਪਣਾ ਹੈ, ਪਰ ਅਸੀਂ ਉਸ ਸਾਰੇ ਦੇ ਜਾਣੂ ਨਹੀਂ। ਜੀਵ ਉਸ ਦੇ ਉਤਨੇ ਹਿੱਸੇ ਦਾ ਜਾਣੂ ਹੈ ਜਿਤਨੇ ਵਿੱਚ ਕੇ ਸੋਚ ਵਿਚਾਰ ਪਛਾਣ ਆਦਿਕ ਹਨ। ਜਿਹਾ ਮਨ ਸੋਚਦਾ ਹੈ ਸਮਝਦਾ ਹੈ ਉਸ ਦੀ ਜੀਵ ਨੂੰ ਖਬਰ ਹੈ, ਬਾਕੀ ਦੇ ਦੀ ਨਹੀਂ। ਕਈ ਵੇਰ ਟਪਲਾ ਖਾ ਜਾਈਦਾ ਹੈ ਕਿ ਸੋਚਣ ਸਮਝਣ ਵਾਲੇ ਮਨ ਨੂੰ ਸਾਰਾ ਮਨ, ਸਾਰਾ ਆਪਾ, ਸਾਰੀ ਜਿੰਦ ਸਮਝ ਲਈਦਾ ਹੈ, ਪਰ ਇਹ ਠੀਕ ਨਹੀਂ। ਇਸ ਸਾਡੇ ਸੋਚਾਂ ਵਾਲੇ ਮਨ ਦਾ ਇੱਕ ਹੋਰ ਪਰਤ ਜਾਂ ਹਿੱਸਾ ਹੈ ਜਿਸ ਵਿੱਚ ਸਾਡੇ ਇਸ ਮਨ ਦੇ ਵਿਚਾਰ ਆਦਿ ਅਕਸ ਪਾਉਂਦੇ ਹਨ ਅਤੇ ਮਾਨੋ ਉੱਥੇ ਅਕਸ ਇਕੱਠੇ ਹੁੰਦੇ ਹਨ, ਜਾਂ ਇਉਂ ਕਹੀਏ ਕਿ ਉਸ ਮਨ ਵਿੱਚ ਸਾਡੇ ਸਾਰੇ ਅਭਿਆਸ ਸੰਸਾਰਕ ਬਣ ਕੇ ਜਮ੍ਹਾਂ ਹੁੰਦੇ ਹਨ। ਉਹ ਮਨ ਸੋਚਦਾ, ਵਿਚਾਰਦਾ, ਤੋਲਦਾ ਸਾਨੂੰ ਪ੍ਰਤੀਤ ਨਹੀਂ ਦਿੰਦਾ। ਝੰਡਾ ਕੁਝ ਕਾਲਾ ਹੋ ਕੇ ਫਿਰ ਉਸ ਦੀ ਸਾਨੂੰ ਸੋਝੀ ਕਿਵੇਂ ਹੁੰਦੀ ਹੈ ਜੀ? ਗੁਰੂ ਜੀ, ਉਸ ਦੀ ਸੋਝੀ ਅੰਦਰਲੀ ਰੁਚੀ ਤੋਂ ਥੋੜ੍ਹੀ ਜਿਹੀ ਹੋ ਜਾਂਦੀ ਹੈ। ਜਿਵੇਂ ਕੋਈ ਆਦਮੀ 10-12 ਵਰੇ ਰੋਜ਼ ਸ਼ਰਾਬ ਪੀਂਦਾ ਰਹਿੰਦਾ ਹੈ, ਉਸ ਦਾ ਸ਼ਰਾਬ ਦਾ ਅਭਿਆਸ ਸ਼ਰਾਬ ਦੇ ਖਿਆਲਾਂ ਨੂੰ ਲੈ ਕੇ ਇਸ ਦੂਸਰੇ ਮਨ ਵਿੱਚ ਉਤਰਦਾ ਹੈ ਅਤੇ ਉੱਥੇ ਜਮ੍ਹਾਂ ਹੁੰਦਾ ਜਾ ਰਿਹਾ ਹੈ। ਇਸ ਨੂੰ ਕਹੀਦਾ ਹੈ ਕਿ ਸ਼ਰਾਬ ਦੇ ਸੰਸਕਾਰ ਉਸ ਦੇ ਹੇਠਲੇ ਪਰਤ ਵਿੱਚ ਇਕੱਠੇ ਹੋ ਗਏ ਹਨ। ਰੋਜ਼ ਦੀਆਂ ਵਿਚਾਰਾਂ ਗੱਲਾਂ ਅਤੇ ਕਰਨੀਆਂ ਦੇ ਅਕਸ ਜੋ ਮਨ 'ਤੇ ਪੈ ਕੇ ਇੱਕ ਤਰ੍ਹਾਂ ਨਾਲ ਇਕੱਤਰ ਹੋ ਰਹੇ ਹਨ, ਉਹ ਸੰਸਕਾਰ ਸਮਝ ਲਓ। ਮਨ ਦਾ ਉਹ ਪਰਤ ਜਿਸ ਵਿੱਚ ਇਹ ਸੰਸਕਾਰ ਜਮ੍ਹਾਂ ਹੁੰਦੇ ਹਨ, ਆਪਣੇ ਆਪ ਨੂੰ ਸੋਚ, ਵਿਚਾਰ, ਖਿਆਲ, ਜੋਖ ਦੇ ਰੂਪ ਵਿੱਚ ਨਹੀਂ ਦੱਸਦਾ, ਪਰ ਰੁਚੀਆਂ ਦੇ ਰੂਪ ਵਿੱਚ ਦੱਸਦਾ ਹੈ। ਜਿਵੇਂ 12 ਵਰਸ ਦਾ ਸ਼ਰਾਬੀ ਜਦ ਕਿਸੇ ਭਲੀ ਸੋਭਤ ਵਿੱਚ ਬੈਠ ਜਾਂ ਸ਼ਰਾਬ ਦੇ ਸਰੀਰ ਪਰ ਬੁਰੇ ਅਸਰ ਵੇਖ ਕੇ ਸ਼ਰਾਬ ਨੂੰ ਛੱਡ ਦਿੰਦਾ ਹੈ, ਤਾਂ ਇਹ ਕੰਮ ਉਸ ਦੇ ਪ੍ਰਤੱਖ ਮਨ ਨੇ ਕੀਤਾ ਹੈ, ਜਿਸ ਨੇ ਇਸ ਦਾ ਅਵਗੁਣ ਸਿਆਣ ਕੇ ਇਸ ਨੂੰ ਮਾੜਾ ਸਹੀ ਕਰ ਲਿਆ ਹੈ। ਪਰ ਉਸ ਗੁਪਤ ਮਨ ਨੇ ਜਿੱਥੇ ਸੰਸਕਾਰ ਜਮ੍ਹਾਂ ਹਨ ਇੰਨੀ ਛੇਤੀ ਸ਼ਰਾਬ ਨੂੰ ਨਹੀਂ ਛੱਡਿਆ। ਉਸ ਵਿੱਚ ਸ਼ਰਾਬ ਦੇ ਸੰਸਕਾਰ ਬੈਠੇ ਹੋਏ ਹਨ। ਜਦ ਠੰਡੀ ਹਵਾ ਵੱਗੇਗੀ, ਬੱਦਲ ਜੁੜਨਗੇ ਜਾਂ ਸ਼ਰਾਬ ਦੀ ਮੁਸ਼ਕ ਆਵੇਗੀ, ਕਿਤੇ ਕਲਾਲ ਖਾਨਾ ਦਿਸੇਗਾ ਤਾਂ ਉਸ ਦੇ ਅੰਦਰੋਂ ਸ਼ਰਾਬ ਪੀਣ ਦੀ ਰੁਚੀ ਉੱਠੇਗੀ। ਉਸ ਦਾ ਪ੍ਰਤੱਖ ਜਾਂ ਸਗਿਆਤ ਮਨ ਤਾਂ ਸ਼ਰਾਬ ਦੇ ਔਗਣ ਚਿਤਵ ਰਿਹਾ ਹੈ, ਪੀਣੋਂ ਨਫ਼ਰਤ ਕਰ ਰਿਹਾ ਹੈ, ਪਰ ਫਿਰ ਰੁਚੀ ਜ਼ੋਰ ਪਾ ਰਹੀ ਹੈ। ਇਹ ਰੁਚੀ ਕਿੱਥੋਂ ਆ ਰਹੀ ਹੈ? ਸੋਚਣ ਦੀ ਗੱਲ ਹੈ। ਇਹ ਰੁਚੀ 12 ਵਰੇ ਦੇ ਸੰਚਰੇ ਸੰਸਕਾਰਾਂ ਦੀ ਹੈ ਜੋ ਗੁਪਤ ਮਨ ਵਿੱਚੋਂ ਉੱਠ ਰਹੀ ਹੈ। ਇਹ ਅਕਾਰਨ ਰੁਚੀ ਪ੍ਰਤੱਖ ਮਨ ਦੇ ਵਿਚਾਰਾਂ ਤੋਂ ਵਿਰੁੱਧ ਵੀ ਉੱਠ ਰਹੀ ਰੁਚੀ ਉਸ ਗੁਪਤ ਮਨ ਦਾ ਪਤਾ ਦੇ ਰਹੀ ਹੈ ਜੋ ਆਪਣਾ ਆਪ ਅੰਦਰ ਲੁਕੋਈ ਬੈਠਾ ਹੈ। ਫਿਰ ਇੱਕ ਹੋਰ ਤਰ੍ਹਾਂ ਵੀ ਪਤਾ ਲੱਗਦਾ ਹੈ। ਦਿਨ ਨੂੰ ਜੋ ਕੰਮ ਕਰੋ, ਰਾਤ ਨੂੰ ਉਹਨਾਂ ਦੇ ਹੂ ਬਹੂ ਨਕਸ਼ੇ ਜਾਂ ਹੋਰ ਹੋਰ ਵਟਾਵੇਂ ਰੂਪ ਧਾਰ ਕੇ ਨਕਸ਼ੇ ਸੁਪਨਿਆਂ ਵਿੱਚ ਵੇਖੋਗੇ। ਦਿਨ ਦੀਆਂ ਅਪੂਰਨ ਤ੍ਰਿਸ਼ਨਾ ਕਈ ਵੇਰ ਰਾਤ ਨੂੰ ਸੁਪਨਿਆਂ ਵਿੱਚ ਪੂਰਨ ਹੁੰਦੀਆਂ ਹਨ। ਇਹ ਸਾਰਾ ਕੁਛ ਗੁਪਤ ਮਨ ਕਰਦਾ ਹੈ, ਕਿਉਂਕਿ ਪ੍ਰਤੱਖ ਮਨ ਤਾਂ ਉਸ ਵੇਲੇ ਸੌਂ ਰਿਹਾ ਹੈ। ਸੁੱਤਾ ਆਦਮੀ ਜਾਗ੍ਰਿਤ ਵਾਂਗੂ ਸੋਚਦਾ, ਵਿਚਾਰਦਾ, ਜੋਖਦਾ ਨਹੀਂ, ਕਿਉਂਕਿ ਪ੍ਰਤੱਖ ਮਨ ਤਾਂ ਜਾਗ੍ਰਿਤ ਵਿੱਚ ਹੀ ਨਹੀਂ। ਹੁਣ ਕੌਣ ਹੈ ਜੋ ਸੁਪਨਿਆਂ ਦੇ ਵਰਤੇ ਮਾਮਲਿਆਂ ਦੀਆਂ ਮੂਰਤਾਂ ਅਨੇਕ ਤਰ੍ਹਾਂ ਦੀ ਵਿਚਿੱਤਰਤਾ ਵਿੱਚ ਦਿਖਾ ਰਿਹਾ ਹੈ? ਇਹ ਉਹ ਦੂਸਰਾ ਮਨ ਹੈ ਜੋ ਸੋਚਾਂ, ਵਚਨਾਂ, ਕਰਨੀਆਂ ਦੇ ਸੰਸਕਾਰਾਂ ਦੇ ਵਿਚਿੱਤਰ ਨਕਸ਼ੇ ਅਨੇਕ ਰੂਪਾਂ ਵਿੱਚ ਵਟਾ ਵਟਾ ਕੇ ਦਿਖਾ ਰਿਹਾ ਹੈ। ਸੋ ਝੰਡਿਆ, ਸੁਪਨਿਆਂ ਵਿੱਚ ਜੋ ਜਾਗਦਾ ਹੈ ਸੋ ਮਨ ਉਹ ਹੈ। ਝੰਡਾ ਠੀਕ ਸਮਝਾਇਆ ਨੇ ਸ਼ਾਹਾਂ ਦੇ ਸ਼ਾਹ ਜੀਓ, ਮੈਂ ਤਾਂ ਸੁੱਤਾ ਹੀ ਰਿਹਾ। ਸਭੇ ਗੱਲਾਂ ਪੜੀਆਂ ਹਨ ਪਰ ਸਮਝ ਵਿੱਚ ਪੁੜੀਆਂ ਕੋਈ ਨਾ। ਸੰਸਕਾਰ ਕਦੇ ਪੜਿਆ, ਕਈ ਵੇਰ ਵਰਤਿਆ ਪਰ ਸੋਝੀ ਨਾ ਆਈ, ਇਹ ਅਸਲ ਭਾਵ ਕੀ ਹੈ? ਹੁਣ ਦਾਤਾ ਜੀ ਇਹ ਪੁੱਛਣਾ ਹੈ ਕਿ ਅਸੀਂ ਦਿਨ ਰਾਤ ਸਵਾਰਥਾਂ ਵਿੱਚ ਲੱਗੇ ਰਹਿੰਦੇ ਹਾਂ ਅਤੇ ਅਕਸਰ ਵਿਕਾਰਾਂ ਵਾਲੇ ਕੰਮ ਕਰਦੇ ਹਾਂ, ਭੁੱਖ ਤ੍ਰੇਹ ਅਤੇ ਹੋਰ ਸਰੀਰਕ ਭੁੱਖਾਂ ਦੇ ਪੂਰੇ ਕਰਨ ਦੇ ਯਤਨਾਂ ਵਿੱਚ ਫਿਰਦੇ ਹਾਂ। ਸਾਡੇ ਅੰਦਰ ਸਾਰਾ ਦਿਨ ਸੰਸਕਾਰ ਉਹ ਹੀ ਇਕੱਠੇ ਹੁੰਦੇ ਹੋਣਗੇ। ਇਸ ਤਰ੍ਹਾਂ ਨਾਲ ਸਾਡਾ ਹੇਠਲਾ ਮਨ ਤਾਂ ਸਰੀਰਕ ਕਾਮਨਾ, ਸਰੀਰਕ ਭੁੱਖਾਂ, ਸਰੀਰਕ ਵਿਕਾਰਾਂ ਦੇ ਸੰਸਕਾਰਾਂ ਨਾਲ ਭਰਿਆ ਹੋਇਆ ਮਾਨੋ ਇੱਕ ਤਲਾਅ ਹੋਵੇਗਾ। ਉਸ ਵਿੱਚ ਰੁਚੀਆਂ ਦੇ ਤਰੰਗ ਤਾਂ ਸੰਸਾਰਕ ਅਤੇ ਵਿਕਾਰੀ ਹੀ ਉਹਦੇ ਹੋਣਗੇ। ਫਿਰ ਇਹ ਤਾਂ ਅਸੀਂ ਆਪ ਆਪਣੇ ਆਪੇ ਨੂੰ ਵੰਝਾ ਚੁੱਕੇ ਹਾਂ, ਹੁਣ ਸਾਡੀ ਰੁਚੀ ਉੱਚੇ ਪਾਸੇ ਦੀ ਕੀਕੂ ਹੋਵੇਗੀ।